घर की रत आखिए करते का होए बिचारो। जे घर की रत आखिए करते का होए बिचारो। तित घर गावो सोहेला तित घर गावो सोहेला शिवड़ो सिरजन आरो। तुम गाओ मेरे निर्भो का सोहेला निर्भो का सोहेला। तुम गाओ मेरे निर्भो का सोहेला निर्भो का सोहेला।
Yeah.
शीशड़िया जो हो साहिब जो मेल।
तान गुरु नानक पातशाह इस शब्द विच बख्शिश कर रहे हैं, जय घर कीरत आखिए करते का होए विचारो तित घर गावो सोहेला। उस अकाल पुरख वाहेगुरु दे सोहले गाओ भाई, क्योंकि ओदे घर विच कीर्ति करनी ही बनती है। ते जपया होया नाम कीता होया कीर्तन ही भाई उथों तक पहुंचता है, और कोई वस्तु नहीं पहुंचती। इसलिए उस दे सोहले गाओ। आख्या महाराज ऐस वेले भी सोहले गाने हैं। सोहले तो खुशियां वेले गाए जाते हैं, सोहले तो व्याहां ते गाए जाते हैं, ते प्राण पंखेरू उड़ जान शरीर मिट्टी हो जावे फिर भी अकाल पुरख दे सोहले गाने हैं। तो धन गुरु नानक पातशाह आप कहते हैं भाई, जिस प्राणी ने संसार ते आके सेवा सिमरन परोपकारी जीवन बतीत कीता ते ओ पांच भूतक शरीर छड़ गया तां ओदे पिछों भी सोहले ही बनते हैं गाने, क्योंकि ये भी एक सुमेल है आत्मा और परमात्मा दा। जो आत्मा परमात्मा तो विछड़ के आई सी ओ परमात्मा विच जा समाई है, जो बूंद सागर तो विछड़ के आई सी ओ बूंद फिर सागर विच जा समाई है। ज्यों जल में जल आए खटाना त्यों ज्योति संग ज्योत समाना, मिट गए गमन पाए विश्राम नानक प्रभ कै सद कुर्बान। एवी एक सुमेल है भाई, जेड़ी बूंद सागर तो बिछड़ के आई सी ओ बूंद फिर सागर विच जा समाई है, इसलिए ओदे सोहले ही गाने बनते हैं। धन गुरु नानक पातशाह कह रहे हैं तुम गाओ
मेरे निर्भो का सोहेला, निर्भो का सोहेला, तुम गाओ
के जीव आत्मा, जीव आत्मा दे पास केड़ी वस्तु पहुंचती है? हजूर कहते हैं गुर का बचन बसे जी नाले। ए जीव आत्मा तक पहुंच सकता है गुरु का बचन। गुरु दे बचन तो भाव है गुरु का शब्द, क्योंकि हर पवित्र आत्मा दरगाह विच बैठी हुई अपने प्यारियां पासों मित्रां पासों ये मंग करती है, क्योंकि धन गुरु नानक पातशाह जी ने भी ये मंग कीती है, मेरे मित्रों ऐ मेरे प्यारियो संमत साहा लिखिया मिल कर पावो तेल दियो सजन असीसड़िया। ये असीसा केड़िया हन? हजूर कहिंदे ने मैं पिछे कीर्तन करियो निर्वाण जियो, वेखना भाई मेरे पिछों किसी ने रोना नहीं दुख नहीं मनाना। जे मेरे नाल सच्चा प्यार करते हो तो मैं पिछे मेरे पिछे कीर्तन करना, मेरी याद में मैनू असीसा देनिया कीर्तन दियाँ, क्योंकि कीर्तन दियाँ असीसा ही जीव आत्मा तक पहुँच दियाँ हन। इसलिए हजूर कहिंदे ने संमत साहा लिखिया मिल कर पावो तेल दियो सजन असीसड़ियाँ। जे पुन होन तां पापा दा पार हलका हो जांदा। कीर्तन ही है जो पापा दी निवृत्ति कर देंदा। गुरु दी शरण विच आके उसका जश करना यही दात एक नाल जांदी। ਗੁਰੂ ਦੀ ਸ਼ਰਨ ਵਿੱਚ ਆ ਜਾਣਾ ਬੜੀ ਵੱਡੀ ਗੱਲ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਘਟ ਘਟ ਦੇ ਜਾਣਨ ਹਾਰੇ, ਪਰਮੇਸ਼ਰ ਦਾ ਰੂਪ ਅੱਜ ਇੱਕ ਅਲੋਕਿਤ ਆਪ ਚੋਜ ਵਰਤਾ ਰਹੇ ਹਨ। ਸੱਚੇ ਪਾਤਸ਼ਾਹ ਜੀ ਦੀ ਉਸਤਤੀ ਸੁਣ ਕੇ ਇੱਕ ਬੈਰਾਗੀ ਵੈਸ਼ਨੂੰ ਮਤ ਦਾ ਸਾਧੂ ਦਰਸ਼ਨਾਂ ਲਈ ਆਇਆ, ਆ ਕੇ ਕੀ ਵੇਖਦਾ ਹੈ ਕਿ ਸਤਿਗੁਰੂ ਜੀ ਦੇ ਹੱਥ ਵਿੱਚ ਗੁਟਾਰ ਪੰਛੀ ਹੈ, ਦੂਜੇ ਹੱਥ ਵਿੱਚ ਬਾਜ ਫੜਿਆ ਹੋਇਆ ਹੈ, ਉਸ ਬਾਜ ਨੇ ਗੁਟਾਰ ਦੇ ਮਾਸ ਨੂੰ ਤਰੋੜਿਆ ਹੈ, ਫਿਰ ਦੁਬਾਰਾ ਤੋੜਿਆ, ਬਲਕਿ ਜਦ ਤੀਜੀ ਵੇਰਾਂ ਗੁਟਾਰ ਦੇ ਮਾਸ ਨੂੰ ਤੋੜਿਆ ਤਾਂ ਬੈਰਾਗੀ ਦੇ ਮਨ ਵਿੱਚ ਬੜੀ ਸ਼ੰਕਾ ਆਈ ਕਿ ਮੈਂ ਤਾਂ ਸੁਣਿਆ ਸੀ ਕਿ ਸਤਿਗੁਰੂ ਸ਼ਾਂਤਮਈ, ਦਿਆਲੂ ਅਤੇ ਦਇਆਵਾਨ ਹਨ, ਪਰ ਇਹਨਾਂ ਦੇ ਚਿੱਤ ਵਿਖੇ ਤਾਂ ਬੜੀ ਕਠੋਰਤਾ ਹੈ, ਰੰਚਕ ਮਾਤਰ ਵੀ ਦਇਆ ਨਹੀਂ, ਗੁਟਾਰ ਤੜਫ ਰਿਹਾ ਹੈ ਅਤੇ ਜਿਉਂਦੇ ਗੁਟਾਰ ਦਾ ਮਾਸ ਬਾਜ ਕੋਲੋਂ ਤੁੜਵਾ ਰਹੇ ਹਨ। ਅੰਤਰਜਾਮੀ ਸਤਿਗੁਰੂ ਜੀ ਨੇ ਸਾਧੂ ਦੇ ਹਿਰਦੇ ਦੀ ਸ਼ੰਕਾ ਜਾਣ ਕੇ ਬਚਨ ਕੀਤਾ, ਹੇ ਸੰਤ ਜੀ, ਆਪ ਜੀ ਦੇ ਮਨ ਵਿੱਚ ਜੋ ਸੰਸਾ ਉੱਠਿਆ ਹੈ ਨਾ, ਆਪ ਨਹੀਂ ਜਾਣਦੇ ਕਿ ਇਹਨਾਂ ਦੇ ਪਿਛਲੇ ਜਨਮ ਦਾ ਕੀ ਸੰਬੰਧ ਹੈ। ਇਹ ਜੋ ਗੁਟਾਰ ਹੈ ਰਾਜੇ ਦਾ ਵਜ਼ੀਰ ਸੀ, ਜੋ ਬਾਜ ਹੈ ਇਹ ਪਿਛਲੇ ਜਨਮ ਵਿੱਚ ਵੱਡਾ ਜ਼ਿਮੀਂਦਾਰ ਸੀ। ਜ਼ਿਮੀਂਦਾਰ ਨੇ ਆਪਣਾ ਪਿੰਡ ਵਸਾਇਆ ਹੋਇਆ ਸੀ। ਇਸ ਵਜ਼ੀਰ ਨੇ ਝੂਠੀ ਤੋਹਮਤ ਲਗਾ ਕੇ ਇਸ ਨੂੰ ਪਿੰਡ ਤੋਂ ਬਾਹਰ ਕਢਵਾ ਦਿੱਤਾ, ਪਿੰਡ ਉਜਾੜ ਦਿੱਤਾ, ਪਰ ਆਪਣੀ ਮਿਹਨਤ ਔਰ ਸੱਚਾਈ ਦੇ ਸਦਕੇ ਇਸ ਨੇ ਇੱਕ ਹੋਰ ਪਿੰਡ ਵਸਾ ਲਿਆ। ਵਜ਼ੀਰ ਨੇ ਫਿਰ ਈਰਖਾ ਕਰਕੇ ਇਸ ਦਾ ਪਿੰਡ ਉਜਾੜ ਦਿੱਤਾ। ਜ਼ਿਮੀਂਦਾਰ ਨੇ ਸਾਕ ਸੰਬੰਧੀਆਂ ਦੀ ਮਦਦ ਦੇ ਨਾਲ, ਆਪਣੇ ਮਿੱਤਰਾਂ ਦੀ ਮਦਦ ਦੇ ਨਾਲ, ਆਪਣੇ ਰਸੂਕ ਨਾਲ ਫਿਰ ਇੱਕ ਪਿੰਡ ਵਸਾਇਆ, ਪਰ ਰਾਜੇ ਦੇ ਵਜ਼ੀਰ ਨੇ ਵੈਰ ਭਾਵ ਰੱਖ ਕੇ ਤੀਜੀ ਵਾਰ ਵੀ ਪਿੰਡ ਉਜਾੜ ਦਿੱਤਾ। ਸਮਾਂ ਪਾ ਕੇ ਇਹਨਾਂ ਦੋਨਾਂ ਦੀ ਮ੍ਰਿਤੂ ਹੋ ਗਈ। ਜਿਵੇਂ ਬਾਣੀ ਵਿੱਚ ਲਿਖਿਆ ਹੈ, ਜਿਹਾ ਬੀਜੇ ਸੋਧਣੇ ਕਰਮਾ ਸੰਦੜਾ ਖੇਤ, ਜਿਹੋ ਜਿਹਾ ਕੋਈ ਬੀਜ ਬੋ ਕੇ ਜਾਂਦਾ, ਜਿਹੋ ਜਿਹੇ ਕੋਈ ਕਰਮ ਕਰਕੇ ਜਾਂਦਾ, ਨਿਰੰਕਾਰ ਉਧਰ ਹੀ ਭੇਜ ਦਿੰਦਾ। ਇਸੇ ਲਈ ਹਜ਼ੂਰ ਕਹਿੰਦੇ ਹਨ, ਭਾਈ ਦੇਵਤਿਆਂ ਵਾਲੇ ਜੇ ਕਰਮ ਕਰੋਗੇ ਤਾਂ ਨਿਰੰਕਾਰ ਦੇਵਤਿਆਂ ਵਾਲੇ ਪਾਸੇ ਭੇਜ ਦੇਗਾ, ਅਤੇ ਜੇ ਮਨੁੱਛਾ ਜਨਮ ਪ੍ਰਾਪਤ ਕਰਕੇ ਪਸ਼ੂਆਂ ਵਾਲੇ ਕਰਮ ਕਰੋਗੇ ਤਾਂ ਫਿਰ ਇਹ ਹੋਰ ਪਸ਼ੂਆਂ ਵੱਲ ਚਲਾ ਜਾਏਗਾ, 84 ਦਾ ਗੇੜ ਤਿਆਰ ਹੈ ਫਿਰ ਤੇਰੇ ਲਈ। ਕਰਮਾਂ ਅਨੁਸਾਰ ਇਹ ਸਮਾਂ ਪਾ ਕੇ ਦੋਨਾਂ ਦੀ ਮ੍ਰਿਤੂ ਹੋ ਗਈ। ਵਜ਼ੀਰ ਨੂੰ ਅਗਲਾ ਜਨਮ ਗੁਟਾਰ ਦਾ ਮਿਲਿਆ ਅਤੇ ਜ਼ਿਮੀਂਦਾਰ ਨੂੰ ਬਾਜ ਦਾ ਜਨਮ ਮਿਲਿਆ। ਆਪਣਾ ਬਦਲਾ ਲੈਣ ਲਈ ਬਾਜ ਇਸ ਦਾ ਪਿੱਛਾ ਕਰ ਰਿਹਾ ਸੀ ਅਤੇ ਇਹ ਉੱਡਦੀ ਗੁਟਾਰ ਸ਼ਰਨ ਵਿੱਚ ਆ ਗਈ ਹੈ ਸਾਡੇ, ਅਤੇ ਬਾਜ ਵੀ ਪਰੇ ਆ ਕੇ ਬੈਠ ਗਿਆ। ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ, ਬਈ ਹੁਣ ਉਹਦੀ ਅੰਤਰ ਆਤਮਾ ਦੀ ਆਵਾਜ਼ ਅਸੀਂ ਸੁਣੀ, ਜੋ ਕਹਿ ਰਿਹਾ ਸੀ ਕਿ ਗਰੀਬ ਨਿਵਾਜ, ਇਸ ਪਾਸੋਂ ਮੈਂ ਲੇਖਾ ਲੈਣਾ ਹੈ, ਇਸਨੇ ਮੈਨੂੰ 3 ਵੇਰਾਂ ਉਜਾੜਿਆ ਹੈ ਅਤੇ 3 ਜਨਮ ਮੈਂ ਇਸ ਦਾ ਮਾਸ ਖਾਵਾਂਗਾ ਤਾਂ ਇਹ ਮੇਰਾ ਬਦਲਾ ਚੁੱਕੇਗਾ। ਇਸਨੇ 3 ਵੇਰਾਂ ਮੇਰੀ ਨਗਰੀ ਉਜਾੜੀ ਹੈ, ਮੈਂ ਹੁਣ 3 ਵੇਰਾਂ ਇਸ ਨੂੰ ਖਾਣਾ ਹੈ, ਮੇਰਾ ਹਿਸਾਬ ਪੂਰਾ ਹੋਵੇਗਾ। ਅਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਾਈ ਇਹ ਗੁਰੂ ਨਾਨਕ ਦੀ ਸ਼ਰਨ ਵਿੱਚ ਹੁਣ ਆ ਗਿਆ, ਇਸ ਲਈ ਇਸ ਸ਼ਰਨ ਦਾ ਵੀ ਤਾਂ ਕੋਈ ਲਾਭ ਹੈ ਨਾ। ਜੋ 3 ਜਨਮ ਵਿੱਚ ਬਦਲਾ ਚੁਕਾਉਣਾ ਸੀ, ਅਸੀਂ 21 ਜਨਮ ਵਿੱਚ ਇਹਨਾਂ ਦਾ ਬਦਲਾ ਚੁਕਾ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਜਨਮ ਵਿੱਚ ਮੁਕਾ ਦਿੱਤਾ ਹੈ ਇਹਨਾਂ ਦਾ ਹਿਸਾਬ। ਹੁਣ ਇਹ ਦੋਨੋਂ ਹੀ ਇਸ ਜੂਨੀ ਤੋਂ ਮੁਕਤ ਹੋ ਗਏ ਹਨ। ਸਤਿਗੁਰਾਂ ਨੇ ਫਰਮਾਇਆ ਕਿ ਸੰਤ ਜੀ, ਜਿਹੋ ਜਿਹਾ ਮਨੁੱਛਾ ਜਨਮ ਪ੍ਰਾਪਤ ਕਰਕੇ ਕੋਈ ਬੀਜਦਾ ਹੈ, ਉਹ ਉਸਨੂੰ ਭੁਗਤਣਾ ਹੀ ਪੈਂਦਾ ਹੈ। ਉਹ ਬੈਰਾਗੀ ਮਤ ਦਾ ਸਾਧੂ ਜੋ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਸੀ, ਚਰਨਾਂ 'ਤੇ ਡਿੱਗ ਪਿਆ, ਬੇਨਤੀ ਕੀਤੀ, ਮਹਾਰਾਜ ਅਸੀਂ ਫਰਸ਼ਾਂ 'ਤੇ ਰਹਿਣ ਵਾਲੇ ਕਲਯੁਗੀ ਜੀਵ ਹਾਂ, ਰੱਬੀ ਰਮਜ਼ਾਂ ਨੂੰ ਕਿਵੇਂ ਸਮਝ ਸਕਦੇ ਹੋ? ਅਸੀਂ ਨਹੀਂ ਸਮਝ ਸਕਦੇ ਆਪਦੀਆਂ ਰਮਜ਼ਾਂ। ਆਪ ਸਮਰੱਥ ਪੁਰਖ ਹੋ, ਬਖਸ਼ਿਸ਼ ਕਰੋ ਮੇਰਾ ਆਉਣ ਵਾਲਾ ਜੀਵਨ ਸੇਵਾ ਸਿਮਰਨ ਪਰਉਪਕਾਰ ਅਤੇ ਆਪ ਜੀ ਦੇ ਚਰਨਾਂ ਵਿੱਚ ਬਤੀਤ ਹੋਵੇ। ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਤੱਕੀ, ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਕਿ ਪਾਪਾਂ ਦਾ ਫਲ ਤਾਂ ਜੀਵ ਨੂੰ ਭੋਗਣਾ ਹੀ ਪੈਂਦਾ ਹੈ, ਪਰਮੇਸ਼ਰ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਇਸੇ ਜਨਮ ਵਿੱਚ ਦੇ ਦਿੰਦਾ ਫਲ, ਕਿਸੇ ਨੂੰ ਦੂਜੇ ਜਨਮ ਵਿੱਚ, ਕਿਸੇ ਨੂੰ ਤੀਜੇ ਵਿੱਚ, ਪਰ ਇਹ ਤਾਂ ਬਈ ਪਾਪਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ। ਅਤੇ ਜੋ ਪ੍ਰਭੂ ਦਾ ਸਿਮਰਨ ਹੈ, ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦਾ ਤਾਂ ਇਹ ਸਮਾਂ ਸੁੱਤੇ ਹੀ ਨਿਕਲ ਜਾਂਦਾ, ਇਹ ਸਮਾਂ ਸੁਪਨਾ ਬਣ ਕੇ ਪੂਰਾ ਹੋ ਜਾਂਦਾ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ। ਇਸੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ, ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ, ਦਿਓ ਸੱਜਣ ਅਸੀਸੜੀਆਂ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ, ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ, ਤੂੰ ਗਾਓ ਤੂੰ ਗਾਓ ਮੇਰੇ ਨਿਰਭਉ ਕਾ ਸੋਹਿਲਾ, ਨਿਰਭਉ ਕਾ ਸੋਹਿਲਾ, ਤੂੰ ਗਾਓ ਤੂੰ ਗਾਓ। ਘਰ ਘਰੇ ਹੋ ਪਹੁੰਚਾ, ਸਦੜੇ ਨਿਤ ਪਵਨ, ਘਰ ਘਰੇ ਹੋ ਪਹੁੰਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਏ, ਸਤਿਨਿਹਾਰਾ ਸਿਮਰੀਏ, ਨਾਨਕ ਸੇ ਦੇਹ ਆਵਨ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਇਹ ਸੱਦਾਂ ਤਾਂ ਨਿਤ ਹੀ ਪੈ ਰਹੀਆਂ ਹਨ, ਅਸੀਂ ਸੁਣੀਆਂ ਅਣਸੁਣੀਆਂ ਕਰ ਦਿੰਦੇ ਹਾਂ। ਜਦੋਂ ਕੋਈ ਮਨੁੱਖ ਇਸ ਸੰਸਾਰ ਤੋਂ ਜਾ ਰਿਹਾ ਹੁੰਦਾ ਹੈ, ਕੋਈ ਅਰਥੀ ਜਾ ਰਹੀ ਹੁੰਦੀ ਹੈ, ਉਹ ਸਾਨੂੰ ਚੇਤਾ ਕਰਾ ਰਿਹਾ ਹੁੰਦਾ ਹੈ, ਇਹ ਮਨੁੱਖ ਇੱਕ ਦਿਨ ਤੇਰੇ 'ਤੇ ਵੀ ਐਸਾ ਆਏਗਾ। ਉਹ ਵੀ ਸਦੜੇ ਦੇ ਰਹੇ, ਦੱਸ ਰਹੇ। ਜਦੋਂ ਮਨੁੱਖ ਸੌਂ ਜਾਂਦਾ ਨਾ ਰਾਤ ਨੂੰ, ਇਹ ਮੌਤ ਵਿਖਾਲੀ ਦੇ ਜਾਂਦੀ ਹੈ। ਹਜ਼ੂਰ ਨੇ ਇਸ ਮੌਤ ਨੂੰ ਨਿਤ ਪਰਲੋਂ ਕਿਹਾ ਕਿ ਹਰ ਮਨੁੱਖ 'ਤੇ ਨਿਤ ਪਰਲੋਂ ਆਉਂਦੀ ਹੈ। ਉਹ ਕਿਹੜੀ ਆਉਂਦੀ ਹੈ? ਜਦੋਂ ਅਸੀਂ ਸੌਂ ਜਾਂਦੇ ਹਾਂ ਤਾਂ ਮੌਤ ਵਿਖਾਲੀ ਦੇ ਜਾਂਦੀ ਹੈ, ਦੱਸ ਜਾਂਦੀ ਹੈ, ਇਹ ਮਨੁੱਖ ਇੱਕ ਦਿਨ ਸੋਮਨ ਹੋਏਗਾ ਲਾਂਬੇ ਗੋਡ ਪਸਾਰ, ਇੱਕ ਦਿਨ ਤੂੰ ਐਸਾ ਸਵੇਂਗਾ ਕਿ ਕੋਈ ਤੈਨੂੰ ਉਠਾਲ ਨਾ ਸਕੇਗਾ। ਇਸੇ ਲਈ ਸਤਿਪੁਰਸ਼ ਕਹਿੰਦੇ ਹਨ, ਜਦੋਂ ਸੌਂ ਕੇ ਉੱਠੀਏ ਤਾਂ ਇਸ਼ਨਾਨ ਕਰੋ ਭਾਈ ਸਰੀਰ ਦੀ ਪਵਿੱਤਰਤਾ ਲਈ, ਕਿਉਂਕਿ ਮੌਤ ਵੀ ਖਾਲੀ ਦੇ ਜਾਂਦੀ ਹੈ। ਉਹ ਵੀ ਮੌਤ ਜੋ ਨਿਤ ਪਰਲੇ ਹੈ, ਇਹ ਨੀਂਦ ਹੈ। ਤੇ ਜਦੋਂ ਸਵਾਸਾਂ ਦੀ ਗੰਢ ਖੁੱਲ ਜਾਂਦੀ ਹੈ, ਇਸ ਨੂੰ ਨਮਿਤ ਪਰਲੋਂ ਕਿਹਾ ਕਿ ਜਦੋਂ ਸਵਾਸ ਸਮਾਪਤ ਹੋ ਜਾਣ ਤਾਂ ਮਨੁੱਖ ਅਗਲਾ ਕਦਮ ਨਹੀਂ ਪੁੱਟ ਸਕਦਾ, ਉੱਥੇ ਹੀ ਮਿੱਟੀ ਦੀ ਢੇਰੀ ਹੋ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਘਰ ਘਰ ਇਹ ਪਹੁੰਚ ਹੈ ਸਦੜੇ ਪੈ ਰਹੇ ਹਨ। ਜਿਵੇਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਹਾ ਕਰਦੇ ਸਨ, ਭਾਈ ਇਹ ਸਦੜੇ ਗੁਰਮੁਖਾਂ ਨੂੰ ਅੰਮ੍ਰਿਤ ਵੇਲੇ ਵੀ ਪੈਂਦੇ ਹਨ। ਉੱਠ ਭਾਈ ਗੁਰੂ ਕੇ ਲਾਲ, ਇਹ ਮਨੁੱਛਾ ਜਨਮ ਵੀ ਤੇਰਾ ਅੰਮ੍ਰਿਤ ਵੇਲਾ ਹੈ, ਅਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ। ਸੱਚਖੰਡ ਦੇ ਦੁਆਰ ਖੁੱਲ੍ਹ ਗਏ ਹਨ। ਗੁਰੂ ਜਾਗਦਾ ਹੋਵੇ ਤੂੰ ਸੁੱਤਾ ਹੋਵੇ ਤਾਂ ਫਿਰ ਪ੍ਰਸੰਨਤਾ ਨਹੀਂ ਭਾਈ। ਜੇ ਗੁਰੂ ਦੀ ਖੁਸ਼ੀ ਮਾਣਨੀ ਹੈ ਤਾਂ ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਅਤੇ ਫਿਰ ਸਤਸੰਗਤ ਵਿੱਚ ਬਹਿ ਕੇ ਜਪ ਸ੍ਰੀ ਵਾਹਿਗੁਰੂ, ਤਾਂ ਕਿ ਤੇਰਾ ਜੀਵਨ ਸਫਲ ਹੋ ਜਾਵੇ, ਤੇਰਾ ਜਮਨਾ ਮਰਨਾ ਮਿਟ ਜਾਏ। ਇਸ ਲਈ ਘਰ ਘਰ ਇਹੋ ਪਹੁੰਚਾਂ ਸਦੜੇ ਨਿਤ ਪਵਨ ਸੱਦਨਹਾਰਾ ਸਿਮਰੀਏ। ਇਹ ਸੱਦਾਂ ਕੀ ਕਹਿ ਰਹੀਆਂ ਹਨ? ਇਹ ਸੱਦਾਂ ਕਹਿ ਰਹੀਆਂ ਹਨ ਬਾਈ ਸੱਦਨਹਾਰਾ ਸਿਮਰੀਏ, ਜਿਸ ਵਾਹਿਗੁਰੂ ਨੇ ਤੈਨੂੰ ਭੇਜਿਆ ਨਾ ਉਸਨੇ ਸੱਦਣਾ ਵੀ ਹੈ। ਮਨੁੱਖ ਐਵੇਂ ਨਹੀਂ ਸੰਸਾਰ ਵਿੱਚ ਆ ਗਿਆ, ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦਾ ਘੱਲਿਆ ਹੋਇਆ ਹੈ। ਹਜ਼ੂਰ ਦੀ ਬਾਣੀ ਕਹਿ ਰਹੀ ਹੈ, ਜਿਹਾ ਚੀਰੀ ਲਿਖਿਆ ਤੇ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਅਤੇ ਜਿਹੜਾ ਘੱਲਿਆ ਹੋਇਆ ਆਉਂਦਾ, ਜਿਹੜਾ ਕਿਸੇ ਦਾ ਭੇਜਿਆ ਹੋਇਆ ਆਉਂਦਾ, ਉਹ ਕੋਈ ਜ਼ਿੰਮੇਵਾਰੀ ਲੈ ਕੇ ਆਉਂਦਾ, ਕੋਈ ਡਿਊਟੀ ਲੈ ਕੇ ਆਉਂਦਾ, ਕੋਈ ਕੰਮ ਕਰਨ ਲਈ ਆਉਂਦਾ। ਅਤੇ ਅਕਾਲ ਪੁਰਖ ਵਾਹਿਗੁਰੂ ਨੇ ਬਾਈ ਸਾਨੂੰ ਸੰਸਾਰ ਵਿੱਚ ਭੇਜਿਆ ਹੈ, ਭਾਈ ਤੂੰ ਜਾ ਕੇ ਸਿਮਰ ਸਿਮਰ ਨਾਮ ਬਾਰੰਗ ਬਾਰ ਉਸ ਪ੍ਰਭੂ ਦਾ ਸਿਮਰਨ ਕਰ। ਇਸ ਲਈ ਤੈਨੂੰ ਸੋਹਣਾ ਮਨੁੱਛਾ ਜਨਮ ਪ੍ਰਾਪਤ ਹੋਇਆ। ਇਹ ਐਵੇਂ ਨਹੀਂ ਮਿਲ ਗਿਆ, ਇਹ ਬੜਾ ਅਮੋਲਕ ਜਨਮ ਹੈ ਬਾਈ। 84 ਲੱਖ ਪਰਮ ਦਿਆਂ ਦੁਰਲਭ ਜਨਮ ਪਾਇਓ। ਇੱਕ 10 ਬੰਦਿਆਂ ਦੀ ਕਿਉਂ ਭੁਗਤਾਨੀ ਹੋਵੇ, ਕਿਤਨਾ ਸਮਾਂ ਲੱਗ ਜਾਂਦਾ, ਅਤੇ ਜਿਹਦੀ ਵਾਰੀ 84 ਲੱਖ ਦੇ ਬਾਅਦ ਆਈ ਹੋਵੇ। ਇੱਕ ਇੱਕ ਜੂਨ ਦੀ ਉਮਰ ਗਿਣੀਏ ਤਾਂ ਕਈ ਜੂਨਾਂ ਵਿੱਚ ਐਸੀਆਂ ਵੀ ਹਨ ਜਿਨ੍ਹਾਂ ਦੀ ਹਜ਼ਾਰ ਬਰਸ ਉਮਰ ਹੈ, ਲੱਖ ਬਰਸ ਉਮਰ ਹੈ। ਜਿਵੇਂ ਪਹਾੜਾਂ ਦੀ, ਬ੍ਰਿਸ਼ਾਂ ਦੀ ਕਈ ਹਜ਼ਾਰ ਬਰਸ। ਅਤੇ ਹਜ਼ੂਰ ਕਹਿੰਦੇ ਨੇ ਭਾਈ ਕਿਤਨੇ ਯੁੱਗਾਂ ਦੇ ਬਾਅਦ ਤੈਨੂੰ ਇਹ ਮਨੁੱਛਾ ਜਨਮ ਮਿਲਿਆ ਹੋਵੇਗਾ। ਅੰਦਾਜ਼ਾ ਲਾ ਲੈ ਕਿ 84 ਲੱਖ ਦੇ ਬਾਅਦ ਤੇਰੀ ਵਾਰੀ ਆਈ ਹੈ। ਵਬਵਾ ਵਾਰੀ ਆਈ ਹੈ ਮੂੜੇ, ਓਏ ਮੂਰਖ ਮਸਾਂ ਤੇਰੀ ਵਾਰੀ ਆਈ। ਵਾਸਦੇਵ ਤੁਦ ਵਿਸਰਿਆ, ਜਿਸ ਨੂੰ ਯਾਦ ਰੱਖਣਾ ਸੀ ਉਹ ਤੈਨੂੰ ਵਿਸਰੀ ਗਿਆ। ਇਸ ਲਈ ਉਹ ਵੇਲਾ ਨਾ ਲੈ ਸੀ ਮੂੜੇ, ਜਾਂ ਤੂੰ ਜੰਮ ਕੇ ਵਸ ਫੜਿਆ। ਜਦੋਂ ਸਵਾਸਾਂ ਦੀ ਪੂੰਜੀ ਸਮਾਪਤ ਹੋ ਜਾਏਗੀ, ਇਹ ਸਰੀਰ ਇੱਥੇ ਰਹਿ ਜਾਏਗਾ, ਜੰਮ ਤੈਨੂੰ ਘੇਰਾ ਘੱਤ ਲੈਣਗੇ। ਕਿਆ ਤੂੰ ਉਦੋਂ ਕਵੇਂਗਾ ਬਈ ਮੈਨੂੰ ਸੇਵਾ ਕਰ ਲੈਣ ਦਿਓ, ਜਾਂ ਕੋਈ ਨਾਮ ਜਪ ਲੈਣ ਦਿਓ, ਸਤਸੰਗ ਕਰ ਲੈਣ ਦਿਓ? ਹਜ਼ੂਰ ਕਹਿੰਦੇ ਹਨ ਨਾ ਤੇਰੀ ਕੋਈ ਸੁਣੇਗਾ, ਨਾ ਤੂੰ ਕਹਿਣ ਜੋਗਾ ਹੀ ਹੋਵੇਗਾ। ਇਸ ਲਈ ਭਾਈ ਤੂੰ ਘੱਲਿਆ ਹੋਇਆ ਆਇਆ ਹੈ ਔਰ ਪਰਮੇਸ਼ਰ ਦਾ ਨਾਮ ਜਪਣ ਲਈ ਆਇਆ। ਜਿਵੇਂ ਹਜ਼ੂਰ ਕਹਿੰਦੇ ਨੇ ਕੱਚ ਪਕਾਈ ਇੱਥੇ ਪਾਏ, ਜਦੋਂ ਮਨੁੱਖ ਸੰਸਾਰ 'ਤੇ ਆਉਂਦਾ ਤਾਂ ਇਹ ਕੱਚਾ ਪਾਂਡਾ ਹੁੰਦਾ, ਅਤੇ ਭਲੇ ਪੁਰਸ਼ਾਂ ਦੀ, ਸਤਪੁਰਸ਼ਾਂ ਦੀ ਸੰਗਤ ਕਰਕੇ ਇਸਨੇ ਪੱਕ ਕੇ ਜਾਣਾ, ਕਿਉਂਕਿ ਮੰਡੀ ਦੇ ਵਿੱਚ ਮੁੱਲ ਪੱਕਿਆਂ ਦਾ ਪੈਂਦਾ। ਇੱਕ ਟਕੇ ਦਾ ਘੜਾ ਲਈਏ, ਉਹਨੂੰ ਟਨਕ ਕੇ ਦੇਖੀਦਾ ਬਈ ਕਿਤੇ ਕੱਚਾ ਤਾਂ ਨਹੀਂ, ਜੇ ਕੱਚਾ ਹੈ ਤਾਂ ਕੋਈ ਕੀਮਤ ਨਹੀਂ। ਆਖਿਆ ਤੂੰ ਵੀ ਇੱਥੇ ਪੱਕਣ ਲਈ ਆਇਆ ਬਈ, ਤੇਰਾ ਸਿਦਕ ਹੋਵੇ ਆਪਣੇ ਇਸ਼ਟ 'ਤੇ, ਆਪਣੇ ਗੁਰੂ 'ਤੇ। ਅਤੇ ਫਿਰ ਜਦੋਂ ਪੱਕ ਕੇ ਜਾਏਗਾ ਨਾ, ਉਸ ਦੀ ਦਰਗਾਹ ਵਿੱਚ ਤੇਰੀ ਕੋਈ ਕੀਮਤ ਹੋਵੇਗੀ, ਤੇਰਾ ਕੋਈ ਸਤਿਕਾਰ ਹੋਵੇਗਾ। ਤੇਰੇ ਨਾਲ ਗੁਰੂ ਪਿਆਰ ਕਰੇਗਾ, ਗੁਰੂ ਤੈਨੂੰ ਸੱਦ ਕੇ ਆਪਣੇ ਪਾਸ ਬਿਠਾਏਗਾ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਇਹ ਸਦੜੇ ਨਿੱਤ ਪੈ ਰਹੇ ਹਨ ਅਤੇ ਤੂੰ ਫਿਰ ਵੀ ਸੁੱਤਾ ਹੋਇਆ, ਆ ਅੰਮ੍ਰਿਤ ਵੇਲੇ ਉੱਠ ਕੇ ਭਾਈ ਸੱਚਖੰਡ ਦੇ ਬਾਰ ਖੁੱਲ੍ਹੇ ਹਨ ਅਤੇ ਆਪਣੇ ਜੀਵਨ ਨੂੰ ਸਿਮਰਨ ਵਿੱਚ, ਸੇਵਾ ਵਿੱਚ ਲਾ ਕੇ ਸਫਲ ਕਰ ਲੈ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਅਖੀਰਲੀ ਤੁਕਾਂ ਵਿੱਚ ਆਪ ਕਹਿ ਰਹੇ ਨੇ, ਘਰ ਘਰ ਇਹੋ ਪਹੁੰਚਾਂ ਸਦੜੇ ਨਿਤ ਪਵਨ, ਇਹ ਸੱਦਾਂ ਨਿਤ ਪੈ ਰਹੀਆਂ ਹਨ।
ਘਰ ਘਰ ਇਹੋ ਪਹੁੰਚਾਂ ਘਰ ਘਰ ਇਹੋ ਪਹੁੰਚਾਂ ਸਦੜੇ ਨਿਤ ਪਵਨ। ਘਰ ਘਰ ਇਹੋ ਪਹੁੰਚਾਂ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਏ ਸਦਨ ਹਾਰਾ ਸਿਮਰੀਏ, ਨਾਨਕ ਸੇ ਦੇ ਆਵਨ। ਸਦਨ ਹਾਰਾ ਸਿਮਰੀਏ, ਨਾਨਕ ਸੇ ਦੇ ਆਵਨ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫਕੜੇ, ਲੱਗਾ ਕਿਤ ਕੁ ਫਕੜੇ, ਸਭ ਮੁਕਦੀ ਹੋ ਚੱਲੀ ਰਹਿ। ਘਰ ਘਰ ਇਹੋ ਪਹੁੰਚਾਂ ਸਦੜੇ ਨਿਤ ਪਵਨ, ਘਰ ਘਰ ਇਹੋ ਪਹੁੰਚਾਂ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਏ ਸਦਨ ਹਾਰਾ ਸਿਮਰੀਏ, ਨਾਨਕ ਸੇ ਦੇ ਆਵਨ। ਤੂੰ ਗਾਓ ਮੇਰੇ ਨਿਰਭਉ ਕਾ ਸੁਹੇਲਾ, ਨਿਰਭਉ ਕਾ ਸੁਹੇਲਾ, ਤੂੰ ਗਾਓ ਤੂੰ ਗਾਵੋ ਮੇਰੇ ਨਿਰਭਉ ਕਾ ਸੁਹੇਲਾ, ਤੂੰ ਗਾਵੋ ਮੇਰੇ ਨਿਰਭਉ ਕਾ ਸੁਹੇਲਾ, ਤੂੰ ਗਾਓ ਮੇਰੇ ਨਿਰਭਉ ਕਾ ਸੁਹੇਲਾ, ਨਿਰਭਉ ਕਾ ਸੁਹੇਲਾ।